danda banda जन्म मरण से जन्म मरण दो थे रहो से जन्म मरण दो थे रहो गुरु नानक जिन परसिया हर गुरु नानक जिन परसिया से जन्म मरण दो थे रहो से जन्म मरण दो थे रहो धन धन ते धन जन धन धन ते धन जन ਜੈ ਕਿਰਪਾਲ ਹਰ ਹਰ ਭਇਓ। ਜੈ ਕਿਰਪਾਲ ਹਰ ਹਰ ਭਇਓ। ਜੈ ਕਿਰਪਾਲ ਹਰ ਹਰ ਭਇਓ। ਹਰ ਗੁਰੂ ਨਾਨਕ ਜਿਨ ਪਰਸਿਓ, ਹਰ ਗੁਰੂ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਸੇ ਜਨਮ ਮਰਨ ਦੋਥੇ ਰਹੋ। ਸੇ ਜਨਮ ਮਰਨ ਦੋਥੇ ਅਛਲ ਪੂਰਨ ਅਬਨਾਸੀ, ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ। ਹਰ ਖਵੰਤ ਹਰ ਖਵੰਤ ਅਨੰਤ ਰੂਪ, ਹਰ ਖਵੰਤ ਅਨੰਤ ਰੂਪ, ਨਿਰਮਲ ਬਿਗਾਸੀ। ਹਰ ਖਵੰਤ ਅਨੰਤ ਰੂਪ, ਨਿਰਮਲ ਬਿਗਾਸੀ, ਨਿਰਮਲ ਬਿਗਾਸੀ। ਹਰ ਗੁਰੂ ਨਾਨਕ ਜਿਨ ਪਰਸਿਓ, ਹਰ ਗੁਰੂ ਨਾਨਕ ਜਿਨ ਪਰਸਿਓ, ਸੇ ਜਨਮ ਮਰਨ ਦੋਥੇ ਰਹੋ। ਸੇ ਜਨਮ ਮਰਨ ਦੋਥੇ ਸੀ। আছি, যজ্ঞ হয়ে কৃপাল যজ্ঞ হয়ে কৃপাল সজন প্রভু তুমে মিলাসি, সজন প্রভু তুমে মিলাসি, তব তুমে মিলাসি, জিন পরসিয়া হর গুরু নানক, জিন পরসিয়া সে জন্ম মরণ দোথে রহো, সে জন্ম মরণ দোথে রহো, ধন ধন তে ধন জন ধন ধন তে ধন জন যে কৃপাল হর 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 গুরু নানক জিন পরসিয়া, সে জন্ম মরণ দোথে রহো, সে জন্ম মরণ দোথে রহো, হর গুরু নানক জিন পরসিয়া, হর গুরু নানক জিন পরসিয়া সে জন্ম মরণ দোথে রহো, ধন তন তে ধন জন ধন ধন তে ধন জন জয় কৃপাল হর হর ভয়ো, জয় কৃপাল হর হর ভয়ো, নিরঙ্কার আকার নিরঙ্কার আকার অচল পূরণ অবনাশি, নিরঙ্কার আকার অচল পূরণ हर खुवन हर खुवंत अनंत रूप निर्मल बेगासी गुण गावे बेअंत गुण गावे बेअंत अंत एक तिल नहीं पासी अंत न सिफती कहन न अंत गावे तुदनु पौन पानी बैसंतर गावे राजा धर्म द्वारे गावन तुधनो चित गुपत लिख जानन लिख लिख धर्म बिचारे गावन तुधनु ईश्वर ब्रह्मा देवी गुण गावे बेअंत अंत एक तिल नहीं पासी अंत न सिफते कहन न अंत अंत न करने देन न अंत अंत न वेखन सुनन न अंत अंत न जापे क्या मन मन अंत न जापे कीता आकार रंकार आकार अंत न जापे कीता आकार रंकार आकार विरोधी शब्द इकट्ठे कर देते अनहोनी चीज श्री सुखमणि साहब की व्याख्या लड़ीवार गुरु ग्रंथ साहब अकादमी कनेडा तो चल रही है और उस वजह उनके विच भी एक बार एक लफज आए सन कि श्री गुरु ग्रंथ साहब की बाणी विच तरतीब केड़ी खूबसूरत है। पहला अष्टपदी है सिरजना दी रचना दी उस्तुत करें अनेक जन अंत ना पारा वार नानक रचना प्रभ रची हूँ ये सारी अष्टपदी पढ़ो विचार करते हैं मैं अर्ज की सारी अष्टपदी पढ़ो ये विच गल रचना दी ते रचना जेड़ी है उनकी सीमा है रचना किसी घेरे विच वो असीम नहीं हो सकती लॉजिक है इसलिए सारी अष्टपदी विच जिन्नियां गल्लां ने लॉजिक ने पर इस तो अगली अष्टपदी जिहड़ी है वो रचना दी नहीं रचनहार दी है बिल्कुल नाल नाल ने दोनों अष्टपदियां उस्तत करे अनेक जन अंत ना पारंवार नानक रचना प्रभ रची इत्थे रचना दी गल है इसलिए कई कोट होए पुजारी कई कोट आचार व्यवहारी सारी रचना दी गल है। इस तो अगली अष्टपदी जिहड़ी है वह रचना दी नहीं रचनहार दी करन कारण प्रभ एक है दूसर ना ही कोई ਉਹ ਰਚਨਹਾਰ ਦੀ ਗੱਲ ਆ ਗਈ। ਤੇ ਰਚਨਹਾਰ ਕਿਉਂਕਿ ਅਸੀਮ ਹੈ, ਉਹ ਕਿਸੇ ਬੰਧਨ ਵਿੱਚ ਨਹੀਂ, ਉਹ ਹਰ ਸਭ ਕੰਮ ਉਹ ਵੀ ਕਰ ਸਕਦਾ ਜਿਹੜੇ ਸਾਡੀ ਸੀਮਾ ਤੋਂ ਬਾਹਰ ਹੋਵੇ, ਸਾਡੀ ਸੋਚ ਤੋਂ ਵੀ ਬਾਹਰ ਹੋਵੇ। ਇਸ ਲਈ ਤੁਸੀਂ ਰਚਨਹਾਰ ਦੀ ਜਿਹੜੀ ਇਹ ਕਰਨ ਕਾਰਨ ਪ੍ਰਭ ਏਕ ਹੈ ਵਾਲੀ ਅਗਲੀ ਅਸ਼ਟਪਦੀ ਪੜ੍ਹੋਗੇ ਨਾ, ਉਹਦੇ ਵਿੱਚ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਅਸੀਮ ਨੇ, ਸਾਡੀ ਪਹੁੰਚ ਤੋਂ, ਸਾਡੀ ਸੋਚ ਤੋਂ ਬਾਹਰ ਨੇ। ਉੱਥੇ ਲਫ਼ਜ਼ ਐਸੇ ਨੇ, ਰਚਨਹਾਰ ਦੀ ਗੱਲ ਚੱਲ ਰਹੀ, ਉਹ ਅਸੀਮ ਹੈ। ਕਰਨ ਕਰਾਵਣ ਕਰਨੇ ਹਾਰ, ਇਸ ਕੇ ਹਾਥ ਕਹਾਂ ਵਿਚਾਰ, ਜੈਸੀ ਦਿਸ਼ਟ ਕਰੇ ਤੈਸਾ ਹੋਏ। ਉੱਥੇ ਇਹ ਵੀ ਯਾਦ ਆਖ ਦਿੱਤਾ, ਉਹਦੀ ਮਰਜ਼ੀ ਹੋਵੇ ਤਾਂ ਬਿਨਾਂ ਸਾਸ ਤੋਂ ਰੱਖ ਲਵੇ। ਹੈਂ, ਅਸੀਮ ਹੈ, ਅਸੀਂ ਆਖਾਂਗੇ ਬਿਨਾਂ ਸਵਾਸ ਤੋਂ ਕਿਵੇਂ ਰਹਿ ਸਕਦਾ। ਪਰ ਗੱਲ ਹੁਣ ਇੱਥੇ ਸੀਮਾ ਦੀ ਨਹੀਂ ਚੱਲਣੀ, ਰਚਨਹਾਰ ਦੀ ਚੱਲ ਰਹੀ ਹੈ, ਰਚਨਾ ਦੀ ਨਹੀਂ ਚੱਲ ਰਹੀ। ਰਚਨਾ ਤਾਂ ਇਹੀ ਸੋਚੇਗੀ ਕਿ ਬਿਨਾਂ ਸਵਾਸ ਤੋਂ ਕਿਵੇਂ ਰਹਿ ਸਕਦਾ। ਉੱਥੇ ਤੁਸੀਂ ਇਹ ਕਦੀ ਇਸ ਪਰ ਵਿਚਾਰੋ, ਅੱਜ ਸਮਾਂ ਨਹੀਂ, ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ। ਉੱਥੇ ਅਸੀਮ ਦੀ ਗੱਲ ਚੱਲ ਰਹੀ ਹੈ, ਇੱਥੇ ਹੁਣ ਗੱਲ ਅਸੀਮ ਤੋਂ ਸ਼ੁਰੂ ਹੋਈ ਹੈ, ਅਸੀਮ ਤੋਂ ਸ਼ੁਰੂ ਹੋਈ ਹੈ ਅਤੇ ਬੜੇ ਖੂਬਸੂਰਤ ਢੰਗ ਨਾਲ ਆਰੰਭ ਕੀਤਾ ਨੇ। ਨਿਰੰਕਾਰ ਆਕਾਰ, ਜਿਹੜਾ ਨਿਰਆਕਾਰ ਹੈ, ਜਿਹਦਾ ਕੋਈ ਆਕਾਰ ਨਹੀਂ। ਨਿਰੰਕਾਰ ਅਤੇ ਆਕਾਰ ਦੋ ਵਿਰੋਧੀ ਸ਼ਬਦ ਨੇ। ਉਹ ਪ੍ਰਭੂ ਜਿਹੜਾ ਨਿਰਆਕਾਰ ਹੈ, ਉਹਦਾ ਕੋਈ ਆਕਾਰ ਨਹੀਂ, ਕੋਈ ਵੱਖਰਾ ਵਜੂਦ ਨਹੀਂ, ਕੋਈ ਵੱਖਰੀ ਤਸਵੀਰ ਨਹੀਂ, ਰੂਪ ਨਹੀਂ, ਰੰਗ ਨਹੀਂ, ਉਹ ਹੁਣ ਆਕਾਰ ਵਿੱਚ ਆ ਗਿਆ, ਰਚਨਾ ਕਰ ਲਈ ਸੀ। ਲਓ, ਪਹਿਲਾਂ ਨਿਰਆਕਾਰ ਸੀ, ਹੁਣ ਉਹ ਆਕਾਰ ਵਿੱਚ ਆ ਗਿਆ, ਦਿਸਣ ਵਿੱਚ ਆ ਗਿਆ। ਪਰ ਹੁਣ ਸੋਚਣਾ ਅਗਲੀਆਂ ਲਾਈਨਾਂ ਨੂੰ ਨਾਲ ਹੈ, ਕਿਉਂਕਿ ਅਸੀਮ ਦੀ ਗੱਲ ਚੱਲ ਰਹੀ ਨੇ, ਇਸ ਲਈ ਕੁਝ ਗੱਲਾਂ ਬੁੱਝਣ ਵਾਲੀਆਂ ਨੇ। ਹੁਣ ਜਦੋਂ ਆਕਾਰ ਵਿੱਚ ਆ ਗਿਆ, ਅਵਿਨਾਸ਼ੀ ਨਹੀਂ ਹੋ ਸਕਦਾ, ਰੁਕਣਾ ਪਏਗਾ। ਜਿਹੜੀ ਚੀਜ਼ ਆਕਾਰ ਵਿੱਚ ਹੈ, ਜਿਹਦਾ ਕੋਈ ਆਕਾਰ ਹੈ, ਜਿਹੜੀ ਦਿਸਦੀ ਹੈ, ਉਹਦੇ ਬਾਰੇ ਆਪ ਹੀ ਫੈਸਲਾ ਦੇ ਰਹੇ ਨੇ ਕਿ ਜੋ ਦਿਸ ਹੈ, ਜਿਹੜੀ ਆਕਾਰ ਵਿੱਚ ਹੈ, ਜਿਹੜੀ ਦਿਸਦੀ ਹੈ, ਉਹ ਬਿਨਸਦੀ ਹੈ। ਜੋ ਦਿਸ ਹੈ ਸੋ ਸਗਲ ਬਿਨਾਸੇ ਬਿਨਸਦੀ ਹੈ। ਅਤੇ ਕਿੱਡੀ ਅਜੀਬ ਗੱਲ ਹੈ, ਨਿਰੰਕਾਰ ਆਕਾਰ ਵਿੱਚ ਆ ਗਿਆ ਅਤੇ ਹੁਣ ਵੀ ਅਵਿਨਾਸ਼ੀ ਹੈ, ਬਿਨਸਦਾ ਨਹੀਂ, ਨਾ ਉਹ ਮਰੇ ਨਾ ਹੋਵੇ ਸੋਗ। ਕੁਝ ਗੱਲਾਂ ਵਿਚਾਰਨੀਆਂ ਨੇ ਬਾਣੀ ਦੀਆਂ, ਸਤਿਗੁਰੂ ਨੇ ਜੋ ਕੁਝ ਆਖਿਆ ਬੜੇ ਖੂਬਸੂਰਤ ਢੰਗ ਨਾਲ ਉਹਨੂੰ ਸੰਸਾਰ ਅੰਦਰ ਸਪਸ਼ਟ ਕੀਤਾ। ਨਿਰੰਕਾਰ ਆਕਾਰ ਅਛਲ ਪੂਰਨ ਅਵਿਨਾਸ਼ੀ, ਉਹ ਆਕਾਰ ਵਿੱਚ ਵੀ ਆ ਗਿਆ, ਪਰ ਆਕਾਰ ਵਿੱਚ ਆਉਣ ਤੋਂ ਬਾਅਦ ਵੀ ਅਵਿਨਾਸ਼ੀ ਕਿਉਂ ਹੈ, ਅਵਿਨਾਸ਼ੀ ਹੈ। ਲਓ, ਇਹਦੇ ਦਰਮਿਆਨ ਵਿੱਚ ਇੱਕ ਲਫ਼ਜ਼ ਵਰਤਿਆ ਨੇ, ਉਸ ਦੇ ਅੰਦਰ ਸਾਰਾ ਭੇਤ ਹੈ ਇਸ ਗੱਲ ਦਾ, ਉਹ ਹੈ ਅਛਲ। ਲੈ, ਇੱਥੇ ਰੁਕਣਾ ਹੈ ਜ਼ਰਾ, ਇਸ ਲਫ਼ਜ਼ ਨੂੰ ਜ਼ਰਾ ਜ਼ਿਹਨ ਵਿੱਚ ਰੱਖਿਓ, ਆਪਾਂ ਨੂੰ ਇਸ ਸਵੱਈਏ ਦੇ ਅੰਤ ਤੱਕ ਇਸ ਲਫ਼ਜ਼ ਨੇ ਕੰਮ ਦੇਣਾ ਹੈ, ਉਹ ਹੈ ਅਛਲ। ਨਿਰੰਕਾਰ ਆਕਾਰ ਅਛਲ ਪੂਰਨ ਅਵਿਨਾਸ਼ੀ, ਤੇ ਅਛਲ ਕੌਣ ਹੁੰਦਾ? ਅਛਲ ਛਲਾਈ ਨਹੀਂ ਸਕੇ ਨਾ, ਅਛਲ ਛਲਾਈ ਨਹੀਂ ਛਲੇ। ਆਵੇ ਤਾਂ ਠੱਗੀ ਵਿੱਚ ਨਾ ਆਵੇ, ਜਿਹੜਾ ਭਰਮ ਵਿੱਚ ਨਾ ਪਵੇ, ਜਿਹੜਾ ਭੁਲੇਖੇ ਵਿੱਚ ਨਾ ਪਵੇ, ਜਿਹਨੂੰ ਕੋਈ ਛਲ ਨਾ ਸਕੇ ਉਹਨੂੰ ਅਛਲ ਕਹਿੰਦੇ, ਜਿਹਨੂੰ ਕੋਈ ਠੱਗ ਨਾ ਸਕੇ, ਜਿਹਨੂੰ ਭਰਮ ਭੁਲੇਖੇ ਵਿੱਚ ਨਾ ਪਾਇਆ ਜਾ ਸਕੇ ਉਹਨੂੰ ਅਛਲ ਕਹਿੰਦੇ। ਤੇ ਇਹ ਇਹਦਾ ਕੇਂਦਰੀ ਸ਼ਬਦ ਹੈ ਪ੍ਰਭੂ ਜਿਹੜਾ ਹੈ। ਹੁਣ ਆਕਾਰ ਵਿੱਚ ਆ ਗਿਆ ਹੈ, ਪਰ ਆਕਾਰ ਵਿੱਚ ਆਉਣ ਤੋਂ ਬਾਅਦ ਵੀ ਅਵਿਨਾਸ਼ੀ ਹੈ। ਕਿਵੇਂ? ਕਿਉਂਕਿ ਜਿੰਨਾ ਨਾਸ਼ਵੰਤ ਸੰਸਾਰ ਹੈ ਨਾ, ਉਹ ਅਛਲ ਨਹੀਂ, ਅਛਲ ਨਹੀਂ, ਭੁਲੇਖੇ ਵਿੱਚ ਹੈ। ਨਿਰੰਕਾਰ ਨੇ ਸੰਸਾਰ ਨੂੰ ਸਿਰਜਣ ਤੋਂ ਬਾਅਦ ਇੱਕ ਛਲਾਵਾ, ਜਿਹਨੂੰ ਬਾਣੀ ਅੰਦਰ ਛਲਾਵਾ ਆਖਿਆ ਬਕਾਇਦਾ, ਉਹ ਛਲਾਵਾ ਹੈ ਮਾਇਆ, ਜਿਹਨੇ ਸੰਸਾਰ ਦੇ ਬ੍ਰਹਮਾ ਵਿਸ਼ਨੂੰ ਮਹੇਸ਼ ਤੱਕ ਸਭ ਨੂੰ ਛਲ ਲਿਆ। ਉਹ ਛਲਾਵਾ ਸੰਸਾਰ ਨੂੰ ਦੇ ਦਿੱਤਾ। ਬਲਕਿ ਬਾਬਾ ਕਬੀਰ ਜੀ ਨੇ ਇਸੇ ਲਈ ਰੱਬ ਨੂੰ ਛਲਾਵਾ ਦੇਣ ਵਾਲਾ ਠੱਗ ਆਖਿਆ। ਬਾਬਾ ਕਬੀਰ ਨੇ ਆਖਿਆ ਹਰ ਠੱਗ, ਹਰ ਠੱਗ ਜੱਗ ਕੋ ਠਗੋਰੀ ਲਾਈ। ਪਰਮਾਤਮਾ ਠੱਗ ਗਏ, ਉਹਨੇ ਸੰਸਾਰ ਅੰਦਰ ਇੱਕ ਠੱਗੀ ਪੈਦਾ ਕਰ ਦਿੱਤੀ, ਇੱਕ ਠਗੋਰੀ ਪੈਦਾ ਕਰ ਦਿੱਤੀ, ਤੇ ਸਾਰਾ ਸੰਸਾਰ ਹੀ ਠੱਗਿਆ ਗਿਆ, ਸਾਰਾ ਸੰਸਾਰ ਹੀ ਮਾਇਆ ਦੇ ਘੇਰੇ ਵਿੱਚ ਆ ਗਿਆ। ਰੱਬ ਨੇ ਮਾਇਆ ਪੈਦਾ ਕੀਤੀ, ਸੰਸਾਰ ਉਸ ਮਾਇਆ ਦੇ ਛਲਾਵੇ ਵਿੱਚ ਠੱਗੀ ਵਿੱਚ ਆ ਗਿਆ। ਹਰ ਠੱਗ ਜੱਗ ਕੋ ਠਗੋਰੀ ਲਾਹੀ। ਪਰ ਕਿਹੜੀ ਅਜੀਬ ਗੱਲ ਹੈ, ਜਿਹਨੇ ਪੈਦਾ ਕੀਤੀ ਮਾਇਆ ਉਹ ਆਪ ਮਾਇਆ ਤੋਂ ਰਹਿਤ ਹੈ, ਉਹ ਅਛਲ ਹੈ। ਲਓ ਇੱਥੇ ਰੁਕਣਾ ਚਾਹੁੰਦਾ, ਰੱਬ ਅਛਲ ਕਿਵੇਂ ਹੈ? ਉਹ ਅਛਲ ਹੈ, ਆਪ ਮਾਇਆ ਤੋਂ ਰਹਿ, ਅੰਜਨ ਮਾਹੇ ਨਿਰੰਜਨ ਰਹੀ ਹੈ, ਬਿਨਾਂ ਮਾਇਆ ਤੋਂ ਰਹਿੰਦਾ, ਬਿਨਾਂ ਕਾਲਕ ਤੋਂ ਰਹਿੰਦਾ। ਤੇ ਮਨੁੱਖ ਦੇ ਸਾਹਮਣੇ ਵੀ ਇਹੋ ਸਵਾਲ ਸੀ, ਮਾਇਆ ਮੈਂ ਜਿਸ ਰੱਖੈ ਉਦਾਸ, ਉਹਦੇ ਛਲਾਵੇ ਵਿੱਚ ਨਾ ਆਵੇ, ਉਹ ਅਛਲ ਰਹੇ ਤੇ ਛਲਾਈ ਉਹਨੂੰ ਛਲ ਨਾ ਸਕੇ, ਅਛਲ ਛਲਾਈ ਨਾ ਛਲੇ ਉਹਨੂੰ ਛਲ ਨਾ ਸਕੇ। ਕਹੋ ਕਬੀਰ ਹੋ ਤਾਂਕਾ ਦਾਸ, ਬੜਾ ਮਹਾਨ ਹੈ, ਕਿਉਂਕਿ ਰੱਬ ਦਾ ਵੀ ਉਹ ਸੁਭਾਅ ਹੈ, ਉਹ ਵੀ ਅਛਲ ਹੈ। ਹੁਣ ਆਪਾਂ ਇਸ ਲਫ਼ਜ਼ ਨੂੰ ਲੈ ਕੇ ਅੱਗੇ ਤੁਰੀਏ। ਨਿਰੰਕਾਰ ਆਕਾਰ ਅਛਲ ਪੂਰਨ ਅਬਨਾਸੀ, ਅਛਲ ਪੂਰਨ ਅਬਨਾਸੀ, ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ। ਪੂਰਨ ਪਰਮਾਨੰਦ ਹੈ, ਹਰਖਵੰਤ ਹੈ, ਅਨੰਤ ਰੂਪ ਹੈ। ਆਕਾਰ ਜੋ ਹੋਇਆ, ਆਕਾਰ ਬਣ ਗਿਆ, ਇਸ ਲਈ ਅਨੰਤ ਰੂਪ ਆਉਂਦੇ ਹੋ ਗਏ, ਗਿਣੇ ਨਹੀਂ ਜਾ ਸਕਦੇ, ਇੰਨੇ ਰੂਪ ਨੇ, ਅਣਅੰਤ ਅਨੰਤ, ਜਿਹਨਾਂ ਦਾ ਅੰਤ ਕੋਈ ਨਹੀਂ, ਕੋਈ ਗਿਣਤੀ ਨਹੀਂ ਹੋ ਸਕਦੀ, ਉਹ ਕਿੰਨਾ ਕਿੰਨਾ ਰੂਪਾਂ ਵਿੱਚ ਕਦੋਂ ਕਦੋਂ ਅਤੇ ਕਿਸ ਵੇਲੇ ਨਜ਼ਰੀ ਪੈ ਜਾਏ। ਫਿਰ ਆਪ ਨਿਰਮਲ ਹੈ ਅਤੇ ਕੇਵਲ ਖੇੜਾ ਹੈ, ਬੇਗਾਸੀ ਹੈ, ਕੇਵਲ ਖੇੜਾ ਹੈ। ਹੁਣ ਦੇਖਣਾ ਹੈ ਆਕਾਰ ਜਿੰਨਾ ਹੈ, ਉੱਥੇ ਦੁੱਖ ਵੀ ਹੈ, ਸੁੱਖ ਵੀ ਹੈ, ਚਿੰਤਾ ਵੀ ਹੈ, ਉਦਾਸੀ ਵੀ ਹੈ, ਪਰ ਉਹ ਕੇਵਲ ਖੇੜਾ ਹੈ, ਅਨੰਤ ਰੂਪ ਨਿਰਮਲ ਬੇਗਾਸੀ। ਉਹਦੇ ਗੁਣ ਉਹਦੀਆਂ ਸ਼ਿਫਤਾਂ ਕਿੰਨੀਆਂ ਕੁ ਆਖਾਂ ਅਤੇ ਕਿੰਨੇ ਕੁ ਲੋਕ ਆਖ ਰਹੇ ਨੇ, ਇਹਨਾਂ ਦੀ ਵੀ ਕੋਈ ਗਿਣਤੀ ਨਹੀਂ। ਗੁਣ ਗਾਵੇ ਬੇਅੰਤ, ਬੇਅੰਤ ਨੇ ਜਿਹੜੇ ਉਹਦੇ ਗੁਣ ਗਾ ਰਹੇ ਨੇ, ਪਰ ਉਸ ਬੇਅੰਤ ਦੇ ਗਿਣਤੀ ਵਿੱਚ ਗੁਣ ਗਾਉਣ ਵਾਲੇ ਲੋਕ ਥੱਕ ਗਏ। ਅੰਤ ਇੱਕ ਤਿਲ ਨਹੀਂ ਪਾਸੀ, ਇੱਕ ਤਿਲ ਭਰ ਵੀ ਉਹਦਾ ਅੰਤ ਨਾ ਪਾ ਸਕੇ, ਉਹਦੀ ਸੀਮਾ ਤੈਅ ਨਾ ਕਰ ਸਕੇ, ਫੈਸਲਾ ਨਾ ਕਰ ਸਕੇ। ਰੱਬ ਇੰਨੇ ਕੁ ਗੁਣਾਂ ਦਾ ਮਾਲਕ ਹੈ। ਅਗਲੇ ਪਾਸੇ ਇੱਕ ਲਫ਼ਜ਼ ਨੇ, ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮੇ ਮਿਲਾ ਸੀ, ਜਿਹਦੇ ਤੇ ਤੂੰ ਰਹਿਮਤ ਕਰੇ, ਜਿਹਦੇ ਤੇ ਤੂੰ ਰਹਿਮਤ ਕਰੇ, ਉਹ ਜਨ ਉਹ ਸੇਵਕ ਉਹ ਭਗਤ ਤੈਨੂੰ ਮਿਲ ਪੈਂਦਾ, ਤੇਰੇ ਵਿੱਚ ਅਭੇਦ ਹੋ ਜਾਂਦਾ, ਤੂੰ ਉਹਨੂੰ ਆਪਣੇ ਵਿੱਚ ਥਾਂ ਦਿੰਦਾ। ਸੋ ਜਨ ਪ੍ਰਭ ਤੁਮੇ ਮਿਲਾ ਸੀ। ਹੁਣ ਅਗਲੇ ਪਾਸੇ ਉਸੇ ਤਰ੍ਹਾਂ ਟਰਨ ਕਰ ਗਏ ਜਿਵੇਂ ਪਿਛਲੀਆਂ ਸਵਈਆਂ ਸੀ ਗੁਰੂ ਵੱਲ, ਕਿਉਂਕਿ ਪਹਿਲਾਂ ਕਹਿ ਚੁੱਕੇ ਨੇ ਜਾਂ ਕੋ ਹੋ ਕਿਰਪਾਲ ਸੁਜਨ ਪ੍ਰਭ ਤੁਮੇ ਮਿਲਾ ਸੀ। ਹੁਣ ਕਹਿੰਦੇ ਨੇ ਧਨ ਧਨ ਤੇ ਧਨ ਜਨ ਜੈ ਕਿਰਪਾਲ ਹਰ ਹਰ ਭਾਇਓ, ਉੱਥੇ ਵੀ ਕਿਰਪਾਲ ਲਫਜ਼ ਹੈ, ਇੱਥੇ ਵੀ ਕਿਰਪਾਲ ਹੈ। ਪਹਿਲੀ ਲਾਈਨ 'ਚ ਵੀ ਹੋਏ ਜਾਂ ਕੋ ਹੋਏ ਕਿਰਪਾਲ ਸੁਜਨ ਪ੍ਰਭ ਤੁਮੇ ਮਿਲਾ ਸੀ। ਹੁਣ ਕਹਿੰਦੇ ਨੇ ਧਨ ਹੈ ਉਹ ਜਨ ਜਿਹਦੇ 'ਤੇ ਤੂੰ ਕਿਰਪਾਲ ਹੋਇਆ, ਉਹ ਜਨ ਕੌਣ ਹੈ? ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਲਫ਼ਜ਼ ਹੀ ਬਦਲੇ ਨੇ, ਗੱਲ ਨਹੀਂ ਬਦਲੀ। ਕਹਿਣ ਲੱਗੇ ਧਨ ਧਨ ਤੇ ਧਨ ਜਨ ਜੈ ਕਿਰਪਾਲ ਹਰ ਹਰ ਭਾਇਓ, ਜਿਹਦੇ 'ਤੇ ਤੂੰ ਕਿਰਪਾਲ ਹੋਇਆ। ਸੋ ਜਨ ਪ੍ਰਭ ਤੁਮੇ ਮਿਲਾ ਸੀ, ਉਹ ਤੇਰੇ ਵਿੱਚ ਅਭੇਦ ਹੁੰਦਾ। ਗੁਰੂ ਨਾਨਕ ਜਨ ਜਿਹੜਾ, ਜਨ ਭਗਤ ਜਿਹੜਾ, ਨਾਨਕ ਭਗਤ ਹੈ, ਉਹ ਤੇਰੇ ਵਿੱਚ ਅਭੇਦ ਹੋ ਗਿਆ। ਧਨ ਧਨ ਤੇ ਧਨ ਜਨ, ਧਨ ਹੈ ਨਾਨਕ ਭਗਤ, ਧਨ ਹੈ ਜਨ ਨਾਨਕ ਭਗਤ ਜਿਹੜਾ ਤੇਰੇ ਵਿੱਚ ਅਭੇਦ ਹੋ ਗਿਆ, ਜਿਹਦੇ ਤੂੰ ਤੂੰ ਕਿਰਪਾਲ ਹੋਇਆ, ਰਹਿਮਤ ਕੀਤੀ, ਜਿਹਨੂੰ ਤੂੰ ਪ੍ਰਵਾਨ ਕਰ ਲਿਆ। ਜੇ ਕਿਰਪਾਲ ਹਰ ਹਰ ਭਇਓ, ਕਹਿਣ ਲੱਗੀ ਉਹ ਤੇਰੇ ਵਰਗਾ ਅਭੇਦ ਹੋ ਕੇ ਐਡੀ ਸ਼ਕਤੀਸ਼ਾਲੀ, ਇੰਨੀ ਬਖਸ਼ਿਸ਼ ਵਾਲਾ ਹੋ ਗਿਆ ਕਿ ਜਿਹਨੇ ਹੁਣ ਗੁਰੂ ਨਾਨਕ ਦੀ ਛੋਹ ਪ੍ਰਾਪਤ ਕਰ ਲਈ। ਹਰ ਗੁਰੂ ਨਾਨਕ ਜਿਨ ਪਰਸਿਓ, ਜਿਹਨੇ ਗੁਰੂ ਨਾਨਕ ਦੀ ਛੋਹ ਵੀ ਪ੍ਰਾਪਤ ਕੀਤੀ, ਉਹਦੀ ਝੋਲੀ ਕੀ ਪਿਆ ਲਓ, ਇੱਥੇ ਰੁਕਣਾ ਹੈ। ਮੈਂ ਪਿਛਲੀ ਗੱਲ ਨੂੰ ਨਾਲ ਅਛਲ ਨੂੰ ਤੋੜਨਾ ਚਾਹੁੰਦਾ। ਸੇ ਹਰ ਗੁਰੂ ਨਾਨਕ ਜੀ ਨੇ ਪਰਸਿਓ, ਸੇ ਜਨਮ ਮਰਨ ਦੋ ਥੇ ਰਹੇ ਹੋ, ਉਹ ਜਨਮ ਮਰਨ ਤੋਂ ਰਹਿਤ ਹੋ ਗਿਆ, ਹੁਣ ਇੱਥੇ ਰੁਕਣਾ। ਬੜਾ ਪ੍ਰਚਲਿਤ ਇਹ ਲਫ਼ਜ਼ ਹੋ ਗਿਆ ਜਨਮ ਮਰਨ ਤੋਂ ਰਹਿਤ ਹੋਣਾ, ਜਨਮ ਮਰਨ ਮਿਟਾ ਲੈਣਾ, ਇਹ ਵੀ ਇੱਕ ਛਲਾਵਾ ਬਣ ਗਿਆ। ਫਿਕਰਾ ਜਿਹੜਾ ਸਾਨੂੰ ਬੜਾ ਹੀ ਕਨਫਿਊਜ਼ ਕਰ ਰਿਹਾ ਅਤੇ ਬੜੇ ਦਿਨਾਂ ਤੋਂ, ਬੜੀਆਂ ਬੜੀਆਂ ਵਰ੍ਹਿਆਂ ਤੋਂ, ਸਦੀਆਂ ਤੋਂ ਕਰ ਰਿਹਾ। ਕੋਈ ਲਫ਼ਜ਼ ਜਨਮ ਮਰਨ ਤੋਂ ਰਹਿਤ ਵਾਲਾ ਆ ਜਾਏ ਨਾ, ਅਸੀਂ ਅਰਦਾਸ ਹੀ ਸਮਝਦੇ ਹਾਂ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਸਾਡੀ ਅਰਦਾਸ ਦਾ ਲਫ਼ਜ਼ ਜਨਮ ਮਰਨ ਤੋਂ ਰਹਿਤ ਕਰ ਲੈਣਾ। ਤੇ ਜਿਹੜੇ ਭਗਤ ਨੇ, ਸਿਮਰਨ ਕਰਨ ਵਾਲੇ ਨੇ, ਉਹਨਾਂ ਨੂੰ ਅਸੀਂ ਜਨਮ ਮਰਨ ਤੋਂ ਰਹਿਤ ਆਖਦੇ ਹਾਂ। ਜ਼ਰਾ ਕੱਲਾਂ ਕਈ ਬਾਣੀ ਦੀਆਂ ਵਿਚਾਰਨੀਆਂ ਨੇ, ਬੜਾ ਪ੍ਰਚਲਿਤ ਸ਼ਬਦ ਹੈ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮ, ਪ੍ਰਵਾਨ ਗਣੀ ਸੇ ਆਏ ਸਫਲ ਤਿਨਾ ਕੇ ਕੰਮ। ਅੱਗੇ ਜਾ ਕੇ ਇੱਕ ਤੁਕ ਆਉਂਦੀ ਹੈ, ਜਨਮ ਮਰਨ दोहू मैं नाही से जन्म मरण दो थे रहो। रुकना चाहना, जन्म मरण दोहू मैं नाही। हम जरा अगली अद्धी लाइन भी पढ़े। जन पर उपकारी आए किमें आए, जन्म तो लिया नहीं। एक सवाल खड़ा हो जाएगा, जन्म तो होया नहीं, आए किमें? बिना जन्म तो भी कोई आंदा है, ते जेड़ा आंदा है वो जानता भी है। असी तो जन्म नू ही आमना समझने हैं ना। जन्म लाएगा तो ही कल्ली आत्मा तो आ नहीं सकते, जे आएगी कौन पछाणेगा? कल्ली आत्मा बिना शरीर तो बिना जन्म तो होवे, असी उन्हूं भूत आखने। नाल कह देंदे ने जन्म मरण दो मैना ही, ना वो जन्मे ने ना उन्हें मरने, तो फिर आए किवें? जे कहीए किसे विच प्रवेश किते कि वह जिस विच प्रवेश किते वह भी तो जन्मे आ। जिहड़े जन्म मरण दोहूं मैं नाही है, तो सवाल खड़ा होवेगा जन पर उपकारी आए किवें? उन्हां दे आउण दा कोई दृश्य कोई रूप मान तरीका, क्योंकि आउण दा तरीका तो बाबा कबीर जी ने कह दिता। कह लगे जो तू ब्राह्मण ब्राह्मणी जाया तो आन बाट काहे नहीं आया, कोई होर रस्ता भी आया आउण दा? सवाल खड़े कौन के बाणी बाणी का जवाब देगी। सवाल खड़ा हो गया, जो तू ब्राह्मण ब्राह्मणी जाया तो आन बाट काहे नहीं आया। दस तू होर किसे रस्ते क्यों नहीं आया, क्योंकि होर रस्ता ही कोई नहीं, जन्म लेना ही रस्ता है। तो जेड़े जन्म मरण तो रहत हो गए वो आए किमें? सवाल खड़ा होएगा, जन्म मरण दो मैं नाही, जन पर उपकारी आए, आए पर जन्म मरण तो रहत होके ये सवाल खड़ा होएगा। हम देखना जन्म मरण अपने आप विच एक छल है जिंदे विच असी सारे छले हुए हैं। प्रभु अछाल है, गुरु नानक अछाल है। इतने रुकना मेरे सामने तुक आई, क्योंकि फिर बार बार दोहरा रहे हैं। सस्सी अकैडमी विच साल विच चार चार महीने के दो कोर्स करा रहे हैं। गर्मियों का कोर्स, समर कोर्स जिहड़ा है सुखमणि साहब ते चल रहा है, ते सर्दियों का विंटर कोर्स बाबा कबीर जी की रचना ते चल रहा है। बाबा कबीर जी की रचना जो दो शब्द नाल नाल इस वार कोर्स विच आए हैं जिहड़ा अजकल चल रहा है। दास जदों उत्थे नहीं हुंदा सर्दियों च, वो सारे लैसन तैयार करके उत्थे रख आई देने दे आई देने, नौजवान बच्चे वो चला रहे हैं, हर हफ्ते पा देंगे। हुण चल रहा है इस वेले बाबा कबीर जी की रचना का कोर्स। मेहनत कर रहा सा, उन्हें दो शब्द नाल नाल आए ऐसे विषय थे कि आखिर जन्म मरण है कि मनुख जन्म मरण तो परेशान क्यों है। मैं एक बार दस की थी, एक पास तो अस आखने जमन मरण हुक्म है, भाणे आवे जाए, तो इन्हें मतलब तेन हुक्म चंगा नहीं लगता, ये हुक्म है। तो इस छलावे विचों निकलना है, इस ठगी विचों निकलना है, किवें निकलना है? बाबा कबीर जी के दो शब्द बिल्कुल नाल नाल ने। एक थाम ते कहंदे ने, एक दुख राम राय काटो मेरा, एक दुख राम राय काटो मेरा, एक दुख राम राय काटो मेरा अग्न दहे अर गर्भ बसेरा। जन्म मरण हो गया ना, अग्न दहे मरण, गर्भ बसेरा जन्म। बाबा कबीर कहते ने हे प्रभु रहमत कर मेरा एक दुख काट दे, मैं बड़ा परेशान हाँ, बड़ा दुखी होया। ओ है जन्म मरण। एक दुख राम राय काटो मेरा अग्न दहे अर गर्भ बसेरा। है दुखी क्यों है, इन्ना परेशान क्यों है? हुण जिहड़ा इहदा आरंभ है ना शब्द दा वह देखना है। जै मुख जै मुख पांचों अमृत खाए। आ एक सब तो वड्डा छलावा है कि मनुख इस माया दे छलावे विच आ के अपने आप नू शरीर ही समझ बैठा है। लो एथे रुकना है। मनुख अपने आप नू दे शरीर ही समझ बैठा है, इसलिए जीवन विच जिन्ना आडंबर कर रहा है सब शरीर ले। ये समझदा मैं शरीर है, मैनू जीवन मिले, ये जीवन ही शरीर है। जीवन नू ये शरीर दा नाम दे बैठा है, इसलिए जीवन दा जिन्ना आहार है इसका वह शरीर ले। कपड़े सवा शरीर ले, मैं एक बार की आत्मा नंगी रह जाती है, क्योंकि गुरु ने आख दिता हर नाम हमारा पहनन जित फिर नंगे ना हो भी। वो इंदे कुल है नहीं, ये ध्यान ही नहीं दिता। जिन्हिया कपड़े दिया मिला ने सारिया शरीर का कपड़ा ही बना ने। मकान बना शरीर ली, धुप छां तो गर्मी सर्दी तो बचाओ ले। जिन्ना भोजन बनता है, जिन्नी फूड सप्लाई है वो सारी शरीर ले। जिन्ने डॉक्टर ने, जिन्नी मेडिकल प्रैक्टिस है सारी शरीर ले। जिन्ने रिश्ते ने वो सारे शरीर दे। जिस दिन शरीर चला जाता रिश्ते भी खत्म हो जाते हैं। जब लग तेल दीवे मुख बाती तब सूझे सब को, तेल जला बाती ठहरानी सुना मंदिर होई रे बौरे तो घरी न राखे कोई। सरी जीवन का सारा दारो मदार ने शरीर ते रख लिया, क्योंकि इन्हें शरीर ने वेख्या अपने आप न शरीर ही समझ लिया। ते बड़े प्यार नाल शरीर विच रहा, शरीर नाल इंदा मोह हो गया, शरीर नाल मोह हो गया। मनुख किसे मकान विच चार छे महीने साल रह जाए ते ओ महला ओ मकान छड़ना पै जाए बड़ा दुखी हुंदा है, हुंदा मोह पै जांदा उस महले दे आंढ गुआंढ नाल पड़ोसियां नाल मोह पै जांदा है, उस घर दियां दीवारां नाल कोई संबंध जुड़ जाता है। हुण वह घर छड़ना औखा होंदा, छे महीने साल दो साल मेरे मैं ऐसे कई वेखे घर बदलना पवे अखां विच अथरू हुंदे ने। कुछ दिन तो इन्ना मन विच उस घर का टिकाणा हुंदा है कि मनुख दूजे घर विच उदों भी वड्डे खूबसूरत घर विच चला जाए पर मुड़ मुड़ उस वल पा के भी उस गलियों लंघदा है अपने घर नूं पुराने घर नूं वेखण लई। मैरिज की सी एक ख्याल करो जे दो चार दिन दस बीस दिन साल दो साल रहने नाल एक घर विच इन्ना मोह पैदा हो जाता है ते जिस शरीर दे घर विच पंजा सठ सत्तर साल रहा है ते लगातार रहा है उन्दे नाल इन्ना मोह कोई नहीं, मोह है क्योंकि इन्हू अपना घर मन चुका है। ये ਇਹ ਸਮਝਦਾ ਮੇਰਾ ਟਿਕਾਣਾ ਹੈ, ਸਮਝਦਾ ਇਹੋ ਹੀ ਮੇਰਾ ਟਿਕਾਣਾ। ਹਾਲਾਂਕਿ ਬਾਬਾ ਫਰੀਦ ਨੇ ਆਵਾਜ਼ ਦੇ ਕੇ ਆਖਿਆ, ਸਾਈ ਜਾਏ ਸਮਾਲ ਜਿੱਥੇ ਹੀ ਤੋ ਵੰਜਣਾ, ਨੀ ਘਰਿਆ ਘਰ ਆਓ, ਹਜੇ ਘਰ ਤਾਂ ਤੂੰ ਆਇਆ ਹੀ ਨਹੀਂ। ਪਰ ਸਰੀਰ ਦੇ ਘਰ ਨਾਲ ਇਹਦਾ ਇੰਨਾ ਮੋਹ ਹੋ ਗਿਆ ਸਰੀਰ ਕਰਕੇ ਸਾਰਾ ਜੀਵਨ ਇਸਨੇ ਗੁਜ਼ਾਰਿਆ, ਸਭ ਕੁਝ ਇਸਨੇ ਦੇਹ ਲਈ ਸਰੀਰ ਲਈ ਕੀਤਾ, ਸਰੀਰ ਹੀ ਇਹਨੇ ਆਪਣਾ ਜੀਵਨ ਸਮਝਿਆ, ਸਰੀਰ ਹੀ ਆਪਣਾ ਸੰਸਾਰ ਸਮਝਿਆ। ਜਿਸ ਦਿਨ ਇਹਨੇ ਸਰੀਰ ਛੱਡਿਆ ਉਸ ਦਿਨ ਆਖਿਆ ਮੈਂ ਸੰਸਾਰ ਛੱਡ ਰਿਹਾ, ਦੁਨੀਆ ਛੱਡ ਗਿਆ। ਪਰ ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਆਖ ਦਿੱਤੀ, ਕਹਿਣ ਲੱਗੇ ਮਾਲਕ ਮੈਂ ਦੁਖੀ ਕਿਉਂ ਹਾਂ, ਜਿਸ ਲਈ ਮੈਂ ਆਖ ਰਿਹਾ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ। ਕਹਿਣ ਲੱਗੇ ਮੇਰੇ ਕੋਲੋਂ ਦੇਖਿਆ ਨਹੀਂ ਜਾਂਦਾ, ਇਹ ਸਰੀਰ ਜਿਹਦੇ ਵਿੱਚ ਮੈਂ ਇੰਨਾ ਸਮਾਂ ਗੁਜ਼ਾਰਿਆ, ਇਹਨੂੰ ਪਾਲਦਾ ਰਿਹਾ, ਅਣਖ ਯਤਨ ਕਰਕੇ ਆਇਆ ਪਾਲੀ, ਦਿਨ ਰਾਤ ਸੰਭਾਲਦਾ ਰਿਹਾ ਪਾਲਦਾ ਰਿਹਾ, ਅਜੇ ਮੈਂ ਦਰਵਾਜ਼ਿਓਂ ਵੀ ਨਿਕਲਿਆ ਅਤੇ ਚੁੱਕ ਕੇ ਇਹਨਾਂ ਨੇ ਅੱਗ 'ਤੇ ਰੱਖ ਦਿੱਤਾ, ਜਿਹੜੇ ਮੂੰਹ ਵਿੱਚ ਮੈਂ ਚੁਣ ਚੁਣ ਕੇ ਅੰਮ੍ਰਿਤ ਬਣਾ ਬਣਾ ਭੋਜਨ ਪਾਏ, ਉਹਦਾ ਇਹਨਾਂ ਲਿਹਾਜ਼ ਹੀ ਨਹੀਂ ਕੀਤਾ। ਮੇਰਾ ਮੋਹ ਸੀ, ਮੈਂ ਤਾਂ ਦੁਖੀ ਹੋਣਾ ਹੀ ਸੀ, ਹੁਣ ਦੇਹ ਦੇ ਮੋਹ ਵਿੱਚ ਖਲੋਤਾ। ਬਾਬਾ ਕਬੀਰ ਉਸ ਵਕਤ ਦਾ ਇੱਕ ਖਿਆਲ ਦੇ ਰਿਹਾ, ਕਹਿੰਦਾ ਜੇ ਮੁਖ ਪੰਚੋ ਅੰਮ੍ਰਿਤ ਖਾਏ ਤਿਤ ਮੁਖ ਦੇਖਤ ਲੂਕਟ ਲਾਏ। ਮੇਰੇ ਦੇਖ ਜਾਈਏ, ਅਜੇ ਮੈਂ ਦਰਵਾਜ਼ਿਓਂ ਬਾਹਰ ਨਿਕਲਿਆ, ਹਜੇ ਦਰਵਾਜ਼ਾ ਛੱਡਿਆ, ਉਹ ਮੇਰੇ ਘਰ ਨੂੰ ਮੇਰੇ ਦਰਵਾਜ਼ੇ ਨੂੰ ਮੂੰਹ ਨੂੰ ਜਿਹਦੇ ਵਿੱਚ ਮੈਂ ਅੰਮ੍ਰਿਤ ਪਾਇਆ, ਜਿਹਨੂੰ ਮੈਂ ਦਿਨ ਰਾਤ ਸਜਾਇਆ, ਜਿਹਨੂੰ ਪਲਦਾ ਰਿਹਾ, ਮੇਰੇ ਦੇਖਦਿਆਂ ਦੇਖਦਿਆਂ ਮੇਰੇ ਘਰ ਨੂੰ ਇਹਨਾਂ ਨੇ ਅੱਗ ਲਾ ਦਿੱਤੀ। ਜੇ ਮੁਖ ਪੰਚੋਂ ਅੰਮ੍ਰਿਤ ਖਾਏ ਤਿਤ ਮੁਖ ਦੇਖਤ ਲੂਕਟ ਲਾਏ। ਕਹਿਣ ਲੱਗੇ ਮੈਂ ਤਾਂ ਤੜਪਦਾ ਰਿਹਾ, ਆਵਾਜ਼ਾਂ ਦਿੰਦਾ ਰਿਹਾ, ਮੇਰਾ ਘਰ ਹੈ, ਮੈਂ ਇਹਨੂੰ ਪਾ ਲਿਆ, ਕਿਸੇ ਨਾ ਸੁਣਿਆ। ਲਓ ਜਨਮ ਮਰਨ ਕਿੱਥੋਂ ਪੈਦਾ ਹੁੰਦਾ, ਆਪਾਂ ਕਹਿੰਦੇ ਹਾਂ ਅੰਤ ਮਤੇ ਦਾ ਗਤਾ। ਬਾਬਾ ਰੁਚਨ ਨੇ ਵੀ ਆਪਣੀ ਜ਼ਬਾਨੋਂ ਇਹ ਗੱਲ ਆਖ ਦਿੱਤੀ, ਅੰਤਕਾਲ ਜੋ ਲਕਸ਼ਮੀ ਸਮਰੇ ਐਸੀ ਚਿੰਤਾ ਮੈਂ ਜੋ ਮਰੇ ਸਰਪ ਜੋਣ ਵਾਲ ਵਾਲਾ ਉਤਰੇ, ਅੰਤਕਾਲ ਜੋ ਮੰਦਰ ਸਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਣ ਵਾਲ ਵਾਲਾ ਉਤਰੇ। ਆਪਾਂ ਵੀ ਕਹਿ ਦਿੰਦੇ ਅੰਤ ਮਤੇ ਦਾ ਗਤਾ, ਉਹ ਆ ਜਿਹੜਾ ਮਨੁੱਖ ਦੇਹ ਦੇ ਤਲ 'ਤੇ ਜਿਉਂਦਾ ਹੈ ਨਾ, ਜਿਹੜਾ ਦੇਹ ਅਭਿਆਸੀ ਆ ਕੇਵਲ, ਜਿਹੜਾ ਸਰੀਰ ਦੇ ਤਲ 'ਤੇ ਜਿਉਂਦਾ, ਉਹਦੀ ਨਿਸ਼ਾਨੀ ਇਹ, ਉਹਦਾ ਅੰਤ ਸਮਾਂ ਵੀ ਦੇਹ 'ਤੇ ਹੀ ਖਲੋਤਾ ਹੁੰਦਾ। ਜੈ ਮੁੱਖ ਦੇਖ ਅਤੇ ਲੂਕਟ, ਉਹ ਪਿਛਾਂ ਵਾਰ ਵਾਰ ਦੇਖਦਾ, ਉਹਦਾ ਧਿਆਨ ਜਾਂਦਾ ਮੁੜ ਮੁੜ ਦੇਹ ਵੱਲ, ਕਿਉਂਕਿ ਦੇਹ ਨੂੰ ਹੀ ਉਹਨੇ ਸਾਰੀ ਜ਼ਿੰਦਗੀ ਸੰਭਾਲਿਆ ਹੁੰਦਾ, ਦੇਹ ਲਈ ਜੀਆ ਹੁੰਦਾ, ਇਸ ਲਈ ਉਹਨੂੰ ਮੁੜਦੇ ਹੀ ਮਿਲਦੀ ਹੈ, ਭਾਵੇਂ ਕੋਈ ਮਿਲ ਜਾਏ, ਇਹਨੂੰ ਅਸੀਂ ਜਨਮ ਕਹਿ ਦਿੰਦੇ ਹਾਂ। ਤੇ ਬਾਬਾ ਕਬੀਰ ਜੀ ਨੇ ਖਿਆਲ ਦਿੱਤਾ, ਕਹਿਣ ਲੱਗੇ ਜੇ ਮੁਖ ਪੰਚੋਂ ਅੰਮ੍ਰਿਤ ਖਾਏ ਤਿਤ ਮੁਖ ਦੇਖਤ ਲੂਕਟ ਲਾਏ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹੇ ਅਰ ਗਰਭ ਬਸੇਰਾ ਕਾਇਆ ਬਿਗੂਤੀ ਬੋ ਵਿਦਵਾਤੀ। ਕਹਿਣ ਲੱਗੇ ਮੈਂ ਤਾਂ ਪਰੇਸ਼ਾਨ ਹੋ ਗਿਆ, ਇਹ ਕਾਇਆ ਨੂੰ ਬੜੇ ਢੰਗਾਂ ਨਾਲ ਬਰਬਾਦ ਕਰ ਦਿੱਤਾ, ਜਿਸ ਕਾਇਆ ਵਿੱਚ ਮੈਂ ਜੀਵਨ ਗੁਜ਼ਾਰਿਆ, ਜਿਸ ਘਰ ਵਿੱਚ ਮੈਂ ਰਿਹਾ।
ਕਾਇਆ ਬਿਗੂਤੀ ਬੋ ਵਿਦਵਾਤੀ ਕੋ ਜਾਰੇ ਕੋ ਗੱਡ ਲੇ ਮਾਟੀ।
ਕਿਸੇ ਨੇ ਦੇਖਦਿਆਂ ਦੇਖਦਿਆਂ ਜਲਾ ਦਿੱਤੀ, ਕਿਸੇ ਨੇ ਮਿੱਟੀ ਵਿੱਚ ਗੱਡ ਕੇ ਦਫਨਾ ਦਿੱਤੀ, ਦੁਖੀ ਹੋ ਗਿਆ। ਹੁਣ ਦੇਖਣਾ ਨਿਰੰਕਾਰ ਵੱਲੋਂ ਗੁਰੂ ਵੱਲੋਂ ਜਵਾਬ ਕੀ ਮਿਲਿਆ। ਇਹ ਸ਼ਬਦ ਪਹਿਲਾ ਹੈ ਬਾਬਾ ਕਬੀਰ ਜੀ ਦਾ, ਇਹਦੇ ਅਗਲਾ ਹੀ ਇੱਕ ਸ਼ਬਦ ਹੈ, ਬਿਲਕੁਲ ਨਾਲ ਹੀ ਜਵਾਬ ਹੈ। ਕਹਿਣ ਲੱਗੇ ਜਿੰਨੀ ਦੇਰ ਮੈਂ ਦੇਹ ਅਧਿਆਸ ਵਿੱਚ ਖੜਾ ਸਨ, ਕੇਵਲ ਆਪਣਾ ਜੀਵਨ ਸਰੀਰ ਹੀ ਸਮਝ ਲਿਆ ਸੀ ਅਤੇ ਸਰੀਰ ਦੇ ਆਹਰ ਵਿੱਚ ਹੀ ਸਾਰੀਆਂ ਕਮਾਈਆਂ, ਸਾਰੀਆਂ ਕਿਰਤਾਂ, ਸਾਰੀਆਂ ਸੋਚਾਂ। ਉਨੀ ਦੇਰ ਮੇਰਾ ਜਨਮ ਅਤੇ ਮਰਨ ਸੀ, ਮੈਨੂੰ ਦੁੱਖ ਵੀ ਸੀ ਜਨਮ ਮਰਨ ਦਾ। ਜਿੰਦਾ ਦੁੱਖ ਹੋਵੇ ਉਹਦੇ ਕੋਲ ਹੀ ਮਨੁੱਖ ਬਚਦਾ ਹੈ ਨਾ, ਜੇ ਆਖਦਾ ਜਨਮ ਮਰਨ ਨਿਵਾਰ ਲਿਓ, ਕਿਉਂਕਿ ਦੁਖੀ ਹੈ। ਉਨੀ ਦੇਰ ਜਨਮ ਅਤੇ ਮਰਨ ਦਾ ਦੁੱਖ ਵੀ ਸੀ, ਪਰ ਕਹਿਣ ਲੱਗੇ ਹੁਣ ਬਦਲ ਗਿਆ। ਹੁਣ ਅਗਲਾ ਸ਼ਬਦ ਪੜ੍ਹਿਓ ਜ਼ਰਾ, ਕਹਿੰਦੇ ਨੇ ਹੁਣ ਬਦਲ ਗਿਆ ਹੈ। ਜਦੋਂ ਦਾ ਮੈਂ ਪ੍ਰਭੂ ਨਾਲ, ਪ੍ਰੀਤਮ ਨਾਲ, ਪਰਮੇਸ਼ਵਰ ਨਾਲ ਇੱਕ ਹੋਇਆ ਨਾ, ਹੁਣ ਮੈਨੂੰ ਦੇਹ ਨਹੀਂ ਦਿਸਦੀ, ਇਹਦੇ ਅੰਦਰ ਬੈਠਾ ਪਰਮੇਸ਼ਵਰ ਦਿਸਦਾ ਹੈ। ਹੁਣ ਮੈਨੂੰ ਸਰੀਰ ਨਹੀਂ ਦਿਸਦਾ, ਇਹਦੇ ਅੰਦਰ ਬੈਠਾ ਹੋਇਆ ਪ੍ਰਭੂ ਨਾਲ ਮੇਰਾ ਸੰਬੰਧ ਹੋ ਗਿਆ ਹੈ। ਹੁਣ ਤਾਂ ਮੈਨੂੰ ਅੱਗ ਦੀ ਲਾਟ ਵੀ ਜਲਾਉਂਦੀ ਦਿਸਦੀ ਹੈ ਨਾ ਮੇਰੇ ਸਰੀਰ ਨੂੰ, ਅਤੇ ਮੈਂ ਸਮਝਣਾ ਪਰਮਾਤਮਾ ਪ੍ਰਭੂ ਕਿੰਨੇ ਖੂਬਸੂਰਤ ਰੂਪ ਵਿੱਚ ਮੇਰੇ ਸਰੀਰ ਨੂੰ ਆਪਣੀ ਗਲਵਕੜੀ ਵਿੱਚ ਲੈ ਰਿਹਾ। ਹੁਣ ਮੈਨੂੰ ਦੁੱਖ ਹੀ ਨਹੀਂ ਰਿਹਾ, ਜਨਮ ਅਤੇ ਮਰਨ ਦਾ ਦੁੱਖ ਹੀ ਖਤਮ ਹੋ ਗਿਆ, ਹੁਣ ਕਿਹਨੂੰ ਮਿਟਾਉਣਾ। ਕਹਿਣ ਲੱਗੇ ਅਗਲੇ ਸ਼ਬਦ ਵਿੱਚ, ਆਪੇ ਭਾਵਕ, ਬਿਲਕੁਲ ਨਾਲ ਦਾ ਅਗਲਾ ਸ਼ਬਦ ਜਿਹਦੇ ਵਿੱਚ ਜਵਾਬ ਹੈ, ਆਪੇ ਭਾਵਿਕ ਆਪੇ ਪਵਨਾ, ਜਾ ਰਹੇ ਖਸਮ ਤਾਂ ਰਾਖੇ ਕਵਨਾ। ਪਤਾ ਹੀ ਹੈ ਨਾ, ਜਦੋਂ ਦੇਹ ਸੁੱਚਾ ਉੱਠਦਾ ਨਾ, ਜਿੰਨੀ ਦੇਰ ਸੰਸਾਰ ਇਸ ਸਰੀਰ ਦੇ ਛਲਾਵੇ ਵਿੱਚ, ਸਰੀਰ ਮਾਇਆ ਹੈ, ਦੇਖਣ ਵਾਲੀ ਹਰ ਇੱਕ ਚੀਜ਼ ਮਾਇਆ ਹੈ, ਨਿਰੰਕਾਰ ਵੀ ਆਇਆ ਆਕਾਰ ਵਿੱਚ, ਪਰ ਉਹ ਅਸਲ ਹੈ, ਬਸ ਆਹ ਫਰਕ। ਕਹਿਣ ਲੱਗੇ ਆਪੇ ਭਾਵਕ ਆਪੇ ਪਵਨਾ, ਜਾ ਰਹੇ ਖਸਮ ਤਾਂ ਰਾਖੇ ਕਵਣਾ। ਹੁਣ ਤਾਂ ਉਹਦਾ ਹੁਕਮ ਹੋ ਗਿਆ, ਹੁਣ ਨਾ ਮੈਨੂੰ ਜਨਮ ਦਾ ਕੋਈ ਦੁੱਖ ਹੈ, ਨਾ ਮਰਨ ਦਾ ਕੋਈ ਦੁੱਖ ਹੈ, ਕਿਉਂਕਿ ਜਨਮ ਦਾ ਸਰੀਰ ਹੈ ਜਿਹੜਾ ਮੈਂ ਨਹੀਂ, ਮਰਨ ਦਾ ਸਰੀਰ ਹੈ ਜਿਹੜਾ ਮੈਂ ਨਹੀਂ। ਹੁਣ ਤੱਕ ਮੈਂ ਆਪਣੇ ਆਪ ਨੂੰ ਸਰੀਰ ਹੀ ਸਮਝਿਆ ਸੀ, ਔਰ ਗੁਰੂ ਦੇ ਮਿਲਿਆ ਇਹ ਜਨਮ ਮਰਨ ਕਿਵੇਂ ਮਿਟਦਾ, ਕਿਉਂਕਿ ਗੁਰੂ ਸਮਝਾ ਦਿੰਦਾ ਤੂੰ ਸਰੀਰ ਨਹੀਂ, ਕਿਤੇ ਆਪਣਾ ਜੀਵਨ ਸਰੀਰ ਦੇ ਦੁਆਲੇ ਹੀ ਨਾ ਬਿਤਾ ਲਈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿੰਦੇ ਨੇ ਕਹੋ ਨਾਨਕ ਗੁਰ ਭਰਮ ਚੁਕਾਇਆ, ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੇ ਨਾ ਆਵੇ ਜਾਇਆ। ਆਉਣਾ ਜਾਣਾ ਵੀ ਖਤਮ ਹੋ ਗਿਆ, ਮਰਨਾ ਵੀ ਖਤਮ ਹੋ ਗਿਆ। ਲਓ ਇਹ ਹੈ ਹਰਗੁਰੂ ਨਾਨਕ ਜੀ ਨੇ ਪਰਸਿਓ, ਸਜਨਮ ਮਰਨ ਦੋ ਥਿਰੇ। ਗੁਰੂ ਨੇ ਸਰੀਰ ਦਾ ਭਰਮ ਦਰਮਿਆਨ ਵਿੱਚੋਂ ਚੁਕਾ ਦਿੱਤਾ, ਔਰ ਬਾਬਾ ਕਬੀਰ ਨੇ ਵੀ ਉਹ ਗੱਲ ਆਖੀ, ਕਹਿਣ ਲੱਗੇ ਕੌਣ ਕੋ ਪੂਤ ਪਿਤਾ ਕਹੋ ਕਾਕੋ, ਇਹ ਸਾਰੇ ਸਰੀਰ ਦੇ ਰਿਸ਼ਤੇ ਨੇ। ਕੌਣ ਕੋ ਪੂਤ ਪਿਤਾ ਕੋ ਕਾਕੋ, ਕੌਣ ਮਰੇ ਕੋ ਦੇ ਸੰਤਾਪੋ, ਕਿਹੜਾ ਮਰ ਗਿਆ ਜਿਹਦਾ ਦੂਜੇ ਨੂੰ ਸੰਤਾਪ ਹੋ ਰਿਹਾ ਹੈ। ਜਨਮ ਮਰਨ ਕੀ ਇਹ ਹੈ ਨਾ, ਕੌਣ ਮਰੇ ਕੋ ਦੇ ਸੰਤਾਪੋ, ਕਹਿਣ ਲੱਗੇ ਹਰ ਠੱਗ ਜੱਗ ਕੋ ਠਗੋਰੀ ਲਾਈ, ਉਹਨੇ ਛਲਾਵੇ ਦੀ ਮਾਇਆ ਪੈਦਾ ਕਰ ਦਿੱਤੀ, ਅਸੀਂ ਸਾਰੇ ਹੀ ਛਲੇ ਗਏ, ਅਤੇ ਇੱਕ ਰੱਬ ਹੈ ਜਿਹੜਾ ਮਾਇਆ ਨੂੰ ਪੈਦਾ ਕਰਕੇ ਵੀ ਉਹਦੇ ਵਿੱਚ ਰਹਿ ਕੇ ਵੀ ਛਲਿਆ ਨਹੀਂ ਜਾਂਦਾ। ਆ ਫਰਕ ਹੈ, ਨਿਰੰਕਾਰ ਆਕਾਰ ਅਛਲ ਪੂਰਨ ਅਵਨਾਸ਼ੀ, ਕਿਉਂਕਿ ਉਹ ਅਛਲ ਹੈ ਇਸ ਲਈ ਅਵਨਾਸ਼ੀ, ਉਹ ਮਰਦਾ ਨਹੀਂ ਨਾ ਉਹ ਮਰੇ। ना होवे सो। ये जन्म ते मरन एक छलावा है, एक भरम है जेड़ा केवल शरीर नाल संबंध रखता है। तो जिन्नी देर मनुख अपने शरीर के द्वारा ही सारा जीवन बितांदा है ना, सब कुछ शरीर के आर विच लगा रहिंदा है, तो शरीर नूं ही जीवन समझ लैंदा है, इस तों अगे किते नहीं जांदा। उन्होंने वो जन्म मरण का दुख महसूस करता है। तो गुरु कहिंदे ने जिस दिन गुरु समझा दिंदा है भलिया तू शरीर नहीं, उस दिन मौत ते आना जाना खत्म हो जाता है। सतगुरु ने आख्या कहन लगे
कहो नानक गुर भरम चुकाया, कहो नानक गुर भरम चुकाया, ना कोई मरे ना कोई मरे ना आवे जाया, हर गुरु नानक जिन परसिया, हर गुरु नानक जिन परसिया, से जन्म मरने दो थे रहे हो, से जन्म मरन दो थे रहो, हर गुरु नानक जिन पर से हो, हर गुरु नानक जिन पर से हो, हर गुरु नानक जिन पर से हो।
इस लई इंदा केंद्री शब्द लफज एक है अछल। संसार छलावे विच आ गया, धोखे विच आ गया, ते शरीर दे तल ते जीउंदा रहा। ते मैं एक वर्ष कीती सी हो कारण ये गुरु भी शरीर विच पालदा है, ये रब भी शरीर विच पालदा है, ये सारा छलावा है। ते प्रभु आकार विच आ के भी अछल है, निरंकार आकार अछल, ते अछल होने करके अविनाशी है, ना वो मरे ना होवे सोग, देंदा रहे ना चुके भोग। इसलिए इस शरीरक छलावे तो इस दिसन वाली दुनिया नू ही अपने जीवन का केंद्र बना बहना, इस भरम तो बाहर निकलना। इन्हां शब्दां नाल खिमां दा जा चिखां, फतेह बुलाओ, वाहिगुरू जी का खालसा, वाहिगुरू जी का।